ਇਸ ਕਰਕੇ ਜਦ ਰੱਬੀ ਪਿਆਰ ਦੇ ਖਿਆਲ, ਸਿਫਤ ਸਲਾਹ ਦੇ ਵਲਵਲੇ, ਪ੍ਰੇਮ ਦੇ ਤਰੰਗ, ਸਿੱਖਿਆ ਦੇ ਵਾਕ ਮਨਾਂ ਪਰ ਉੱਕਰਨੇ ਹੋਣ ਤਾਂ ਰਾਗ ਦਾ ਸੇਕ ਦੇ ਕੇ ਮਨ ਭੰਗਾਰ ਲਵੀਏ ਤਾਂ ਉਹ ਸੌਖ ਨਾਲ ਮਨ ਵਿੱਚ ਉੱਕਰੇ ਜਾਂਦੇ ਹਨ। ਪੀਰ, ਗੱਲਾਂ ਤਾਂ ਸਾਰੀਆਂ ਦਿਲ ਪੁੜਵੀਆਂ ਆਖੀਆਂ ਨੇ, ਇਹੋ ਗੱਲ ਹੋਣੀ ਹੈ ਜੋ ਰਾਗ ਮਨੇ ਹੈ। ਰਾਗ ਮਨੇ ਕਰਨਾ ਮਤਲਬ ਨਹੀਂ ਹੋਣਾ, ਪਰ ਮਾੜੇ ਖਿਆਲਾਂ ਦੇ ਗਾਉਣ ਗਾਵਣੇ ਮਨੇ ਹੋ ਸਕਣ। ਗੁਰੂ ਜੀ, ਪੀਰ ਜੀ, ਇੱਕ ਹੋਰ ਬੇਵਸੀ ਦੀ ਗੱਲ ਹੈ। ਰਾਗ ਰੋਕਿਆਂ ਰੁਕ ਨਹੀਂ ਸਕਦਾ, ਚਾਹੋ ਮੁਸਲਮਾਨ ਹੈ, ਚਾਹੋ ਯਹੂਦੀ, ਚਾਹੋ ਈਸਾਈ ਹੈ, ਚਾਹੋ ਹਿੰਦੂ, ਚਾਹੋ ਉਸ ਦੇ ਮਤ ਵਿੱਚ ਰਾਗ ਰਵਾਂ ਹੈ ਅਤੇ ਚਾਹੋ ਰਵਾਂ ਨਹੀਂ ਹੈ, ਗਾਉਂਦਾ ਸਭ ਕੋਈ ਹੈ। ਰਾਜਾ ਵੀ ਗਾਉਂਦਾ ਹੈ, ਕੰਗਾਲ ਵੀ। ਹਾਲੀ ਨੂੰ ਹਲ ਮਗਰ ਟੁਰਦਾ ਤੱਕੋ ਕਿਸੇ ਨਾ ਕਿਸੇ ਵੇਲੇ ਕੁਛ ਗਾਵੇਗਾ। ਮਲਾਹ ਨੂੰ ਚੱਪੇ ਲਾਉਂਦਾ ਤੱਕੋ ਕਿਸੇ ਨਾ ਕਿਸੇ ਵੇਲੇ ਕੋਈ ਟੱਪਾ ਛੇੜੇਗਾ। ਚੰਗਾ ਗਾਵੇ ਚਾਹੇ ਮਾੜਾ, ਪਰ ਗਾਵੇਗਾ। ਮਜ਼ਦੂਰ ਟੋਕਰੀ ਢੋਂਦਾ, ਝੂਨਾ ਕੁੱਟਦਾ, ਕੋਈ ਨਾ ਕੋਈ ਸੁਰ ਲਾਵੇਗਾ। ਪਨਹਾਰੀ ਪਾਣੀ ਦੀ ਗਾਗਰ ਸਿਰ 'ਤੇ ਲਿਜਾਂਦੀ ਰਾਗ ਕਰੇਗੀ। ਰਾਣੀ ਜੰਗ ਨੂੰ ਗਏ ਰਾਜੇ ਦੀ ਯਾਦ ਵਿੱਚ ਬਿਰਹੇ ਕਰੇਗੀ। ਇਉਂ ਤੁਸੀਂ ਫਿਰ ਟੁਰ ਕੇ ਸਾਰੇ ਤੱਕ ਲਵੋ, ਸਭ ਕੋਈ ਗਾਵਨ ਦੀ ਟੂੰ ਟਾਂ ਕਰਦਾ ਹੈ। ਜੇ ਇਹ ਗੱਲ ਹੋਣੀ ਹੈ ਕਿ ਗਾਉਣੋਂ ਲੋਕਾਂ ਰੁਕ ਨਹੀਂ ਸਕਣਾ, ਤਾਂ ਸੋਹਣੇ ਸੋਹਣੇ ਖਿਆਲ, ਉੱਚੇ ਉੱਚੇ ਵਲਵਲੇ, ਸੁੱਚੇ ਸੁੱਚੇ ਤਰੰਗ, ਸਿਫਤ ਸਲਾਹ ਦੇ ਭਾਵ, ਸੱਚੇ ਪ੍ਰੇਮ ਦੇ ਰੰਗ, ਸਿੱਖਿਆ ਦੇ ਵਾਕ, ਉਪਦੇਸ਼ਾਂ ਦੇ ਭਾਵ ਸੋਹਣੇ ਵਾਕਾਂ ਵਿੱਚ ਰਚੋ ਅਤੇ ਗਾਵੋ। ਗਰੀਬ ਅਮੀਰ ਸਭ ਨੂੰ ਪਿਆਰੇ ਲੱਗਣ, ਸਭ ਦੀਆਂ ਜੀਭਾਂ 'ਤੇ ਚੜ੍ਹ ਜਾਣ, ਆਪਣੇ ਰੰਗਾਂ ਮੌਜਾਂ ਵਿੱਚ ਪੰਛੀਆਂ ਵਾਂਗੂ ਸੁਰਾਂ ਛੇੜਨ, ਗਾਉਣ, ਖਬਰੇ ਕਿਹੜੇ ਵੇਲੇ ਕਿਹੜਾ ਖਿਆਲ, ਕਿਹੜਾ ਟੱਪਾ ਤਾਰਨਹਾਰ ਅਸਰ ਕਰ ਜਾਏਗਾ। ਸਰਬ ਸਧਾਰਨ ਦਾ ਇਖਲਾਕ ਸਵਰੇਗਾ, ਉਹਨਾਂ ਦੇ ਮਨ ਵਿਸ਼ਾਲ ਹੋਣਗੇ, ਉਹਨਾਂ ਦੀਆਂ ਪਸ਼ੂ ਬਿਰਤੀਆਂ ਅਤੇ ਨੀਵੇਂ ਵਲਵਲੇ ਉੱਚੇ ਹੋ ਜਾਣਗੇ। ਜੇ ਤੁਸੀਂ ਰਾਗ ਨੂੰ ਧਰਮ ਨਾਲੋਂ ਉੱਚੇ ਭਾਵਾਂ ਅਤੇ ਸੁੱਚੇ ਵਲਵਲਿਆਂ ਤੋਂ ਵੱਖਰਾ ਕਰ ਦਿੱਤਾ, ਤਦ ਲੋਕਾਂ ਨੇ ਬੇਵਸੇ ਆਪਣੇ ਅਸਲੇ ਦੇ ਸੁਭਾਅ ਵਿੱਚ ਕੁਝ ਨਾ ਕੁਝ ਗਾਉਣਾ ਹੈ। ਉਹ ਗਾਉਣਗੇ ਜ਼ਰੂਰ, ਪਰ ਕੀ ਜੋ ਉਹਨਾਂ ਨੂੰ ਸੁਲਭ ਹੈ। ਸੁਲਭ ਕੀ ਹੈ? ਇਸ਼ਕ ਹੁਸਨ ਦੇ ਝਗੜੇ, ਭੈੜੀਆਂ ਵਾਸ਼ਨਾ ਦੇ ਟੱਪੇ, ਮਖੌਲ ਠੱਠੇ, ਵੈਰ ਡਾਹ ਦੇ ਸੋਹਲੇ, ਝੂਠੇ ਝਗੜੇ, ਲੜਾਈਆਂ, ਇਹ ਸ਼ੈਆਂ ਰਾਗਾਂ ਵਿੱਚ ਗਾਉਂਦੇ ਲੋਕ ਨੀਵੇਂ ਨੀਵੇਂ ਖਿਆਲਾਂ ਵਿੱਚ ਰਹਿਣਗੇ। ਹੇ ਪੀਰ ਜੀ, ਰਾਗ ਨੀਵਾਂ ਨਹੀਂ ਹੈ। ਰਾਗ ਆਪੂ ਨੀਵੇਂ ਨਿਵਾਸਾਂ ਵਿੱਚ ਨਹੀਂ ਜਾ ਰਿਹਾ, ਪਰ ਤੁਹਾਡੇ ਰਾਗ ਨੂੰ ਤਰਾਹ ਦੇਣ ਨਾਲ ਨੀਵੇਂ ਲੋਕ ਪੇਟ ਪਾਲਣ ਵਾਸਤੇ ਇਸ ਨੂੰ ਨੀਵੇਂ ਨਿਵਾਸਾਂ ਵਿੱਚ ਲੈ ਗਏ ਹਨ, ਅਤੇ ਜਗਤ ਦਾ ਇਖਲਾਕ ਅਤੇ ਸਦਾਚਾਰ ਗੁਆ ਕੇ ਅਤੇ ਨਫਸ ਨੂੰ ਰਜਾਵਣ ਵਾਲੇ, ਨਫਸਾਨੀ ਸਰੀਰਕ ਸੁੱਖਾਂ ਵਿੱਚ ਮਸਤ ਕਰ ਦੇਣ ਵਾਲੇ ਕੰਮਾਂ ਦੀ ਰੁਚੀ ਦਿਵਾ ਕੇ ਆਪਣਾ ਪੇਟ ਪਾਲਣ ਵਿੱਚ ਵਰਤ ਰਹੇ ਹਨ। ਸੋ ਇਹ ਭੁੱਲ ਹੈ। ਜੋ ਰਾਗ ਜੈਸੇ ਪਵਿੱਤਰ ਕੁਦਰਤੀ ਪ੍ਰੇਰਕ ਨੂੰ ਇਬਾਦਤ, ਭਗਤੀ ਅਤੇ ਉੱਚੇ ਵਲਵਲੇ ਦੇ ਮੰਡਲ ਤੋਂ ਵੱਖ ਕੀਤਾ ਜਾਵੇ, ਰਾਗ ਦਾ ਪ੍ਰਯੋਜਨ ਇਹ ਹੈ ਕਿ ਇਹ ਰੂਹ ਨੂੰ ਹਿਸਾਬੀ ਕਿਤਾਬੀ ਲੇਖੇ ਗਿਣਤੀਆਂ ਤੋਂ ਉੱਚਾ ਕਰੇ, ਸਰੀਰਕ ਸੁੱਖਾਂ ਤੋਂ ਨਜ਼ਰ ਉਚੇਰੀ ਲੈ ਜਾਵੇ, ਵਿਸਮਾਦ ਦੁਆਰਾ ਨਿਰੋਲ ਆਤਮ ਦੇ ਮੰਡਲ ਵਿੱਚ ਲੈ ਜਾਵੇ, ਅਤੇ ਫਿਰ ਪਰਮਾਤਮਾ ਦੇ ਮੇਲ ਆਦਿ ਵਿੱਚ ਸੱਟ ਦੇਵੇ। ਰਾਗ ਇੱਕ ਪੌੜੀ ਹੈ ਜੋ ਧਰਤੀ ਤੋਂ ਅਰਸ਼ਿਆਂ ਨੂੰ ਲੈ ਜਾਂਦੀ ਹੈ। ਰਾਗ ਇੱਕ ਕਿਸ਼ਤੀ ਹੈ ਜੋ ਨਫਸ ਦੀ ਤੰਗ ਨਦੀ ਤੋਂ ਬੇਖੁਦੀ ਦੇ ਸਮੁੰਦਰ ਵਿੱਚ ਲੈ ਜਾਂਦੀ ਹੈ। ਪੀਰ ਠੰਡਾ ਅਤੇ ਲੰਮਾ ਸਾਹ ਭਰ ਕੇ ਠੀਕ ਫਰਮਾਇਆ ਨੇ। ਹੈਰਾਨੀ ਹੈ ਕਿ ਸਾਡੇ ਵਿੱਚ ਰਾਗ ਕਿਉਂ ਮਨੇ ਕੀਤਾ। ਗੁਰੂ ਸਾਹਿਬ ਤਾਂ ਉੱਪਰਲੀ ਵਾਰਤਾ ਕਰਦੇ ਆਪਣੇ ਮਾਲਕ ਦੇ ਸਿਫਤ ਸਲਾਹੀ ਰੰਗ ਵਿੱਚ ਮਗਨ ਹੋ ਗਏ। ਨੈਣ ਬੰਦ ਸੇ ਸਾਰਾ ਸਰੀਰ ਇੱਕ ਸੰਗੀਤਕ ਸਾਸ ਵਾਂਗੂ ਇਲਾਹੀ ਚਰਨਾਟ ਨਾਲ ਰਾਗ ਰੂਪ ਹੋ ਰਿਹਾ ਸੀ। ਪੀਰ ਦੀ ਛੇਕੜਲੀ ਗੱਲ ਪਰ ਵੀ ਆਪ ਦੇ ਨੈਣ ਨਹੀਂ ਖੁੱਲ੍ਹੇ। ਤਦ ਪੀਰ ਜੀ ਨੇ ਮਰਦਾਨੇ ਵੱਲ ਤੱਕਿਆ। ਮਰਦਾਨੇ ਨੇ ਆਪਣੇ ਮਾਲਕ ਨੂੰ ਆਪਣੇ ਰੰਗ ਵਿੱਚ ਵੇਖ ਕੇ ਜ਼ਰਾ ਅੱਗੇ ਹੋ ਕੇ ਪੀਰ ਜੀ ਨੂੰ ਹੌਲੇ ਜਿਹੇ ਕਿਹਾ, ਹਜ਼ਰਤ ਮੁਹੰਮਦ ਜੀ ਨੇ ਵੀ ਇਲਾਹੀ ਸਰੋਦ ਸਿਫਤ ਸਲਾਹ ਦੀ ਮਨੇ ਨਹੀਂ ਕੀਤੀ। ਤੁਸੀਂ ਚੇਤੇ ਕਰੋ, ਇੱਕ ਜ਼ਿਕਰ ਹੈ ਕਿ ਨਹੀਂ ਕਿ ਇੱਕ ਦਿਨ ਹਜ਼ਰਤ ਜੀ ਇੱਕ ਰਾਗ ਰੰਗ ਦੇ ਮੰਡਲ ਵਿੱਚ ਆਪਣੀ ਆਦਰਯੋਗ ਸੁਪਤਨੀ ਨੂੰ ਲੈ ਕੇ ਆਪ ਗਏ ਸਨ। ਰਾਗ ਤੋਂ ਨਫ਼ਰਤ ਹੁੰਦੀ ਤਾਂ ਆਪਣੀ ਸੁਪਤਨੀ ਨੂੰ ਕਿਉਂ ਆਗਿਆ ਦਿੰਦੇ ਅਤੇ ਫਿਰ ਆਪ ਕਿਉਂ ਨਾਲ ਜਾਂਦੇ ਅਤੇ ਸੁਣਦੇ? ਕੁਰਾਨ ਸਾਰਾ ਵਾਰਤਕ ਨਹੀਂ, ਕਵਿਤਾ ਵਿੱਚ ਵੀ ਹੈ। ਕਵਿਤਾ ਦੀ ਰਚਨਾ ਦਾ ਇੱਕ ਪ੍ਰਯੋਜਨ ਉਸ ਦੇ ਰਾਗ ਵਿੱਚ ਗਾਵੇ ਜਾਣ ਦਾ ਹੁੰਦਾ ਹੈ। ਸੋ ਰਾਗ ਦਾ ਰਵਾਂ ਹੋਣਾ ਇੱਕ ਤਰ੍ਹਾਂ ਨਾਲ ਕੁਰਾਨ ਹੀ ਤੋਂ ਜਾਇਜ਼ ਹੋ ਗਿਆ। ਫਿਰ ਸੋਚੋ, ਕੋਈ ਆਇਤ ਰਾਗ ਦੇ ਨਾ ਰਵਾਂ ਹੋਣ ਵਿੱਚ ਉੱਥੇ ਹੈ ਨਹੀਂ। ਕੁਛ ਚਿਰ ਮਗਰੋਂ ਸਤਿਗੁਰੂ ਜੀ ਦੇ ਇਲਾਹੀ ਨੈਣ ਖੁੱਲ੍ਹੇ, ਜੋ ਰੱਬੀ ਪਿਆਰ ਨਾਲ ਡੁੱਲ ਡੁੱਲ ਪੈ ਰਹੇ ਸਨ। ਪੀਰ ਨੇ ਨੈਣ ਡਿੱਠੇ ਇੱਕ ਚਰਨਾਟ ਸਰੀਰ ਵਿੱਚੋਂ ਲੰਘੀ। ਕਾਲਜੇ ਵਿੱਚ ਕੁਛ ਹੋਇਆ, ਆਪਣੇ ਨੈਣ ਨੀਵੇਂ ਕਰ ਲਏ। ਦਿਲ ਨੇ ਕਿਹਾ, ਇਸ ਦੇ ਨੈਣ ਪਿੱਛੇ ਗੈਬ ਨਾਲ ਲੱਗੇ ਹੋਏ ਹਨ, ਕਿਹੀ ਰਸੀਲੀ ਨਜ਼ਰ ਹੈ। ਪਰ ਇਹ ਅਸਾਂ ਵਾਂਗੂ ਸ਼ਰ੍ਹਾ ਫਿੱਕਾ ਵਿੱਚ ਬੱਜਾ ਮੋਮਨ ਕਿਉਂ ਨਹੀਂ? ਪਰ ਆਖਾਂ ਕੀ, ਰਾਗ ਪਰ ਜੋ ਗੱਲਾਂ ਕੀਤੀਆਂ ਹੈ ਨੇ ਕਾਟ ਕਰਦੀਆਂ ਹਨ। ਕੋਈ ਗੱਲ ਕਿਸੇ ਨੂੰ ਦੁਖਾਵੀ ਨਹੀਂ ਕਹਿੰਦਾ, ਫਿਰ ਸਾਰ ਬੋਲਦਾ ਹੈ ਸਾਰ। ਅੱਛਾ ਚੰਗਾ, ਹੋਰ ਪਤਾ ਕਰੀ, ਦੂਸਰੇ ਅਸਚਰਜ ਦਾ ਹਾਲ ਸੁਣੀ। ਇਹ ਲੱਖਾਂ ਪਤਾਲ ਆਕਾਸ਼ ਕਹੇ ਹਨ, ਇਹਨਾਂ ਦਾ ਮਾਜਰਾ ਪੁੱਛੀਏ। ਕਿਵੇਂ ਬੋਲਦਾ ਹੈ, ਸੱਚ ਝੂਠ ਨੂੰ ਕਿਵੇਂ ਤੋਲਦਾ ਹੈ? ਤਾਂ ਪੀਰ ਨੇ ਆਖਿਆ, ਆਪ ਜੀ ਨੇ ਫਰਮਾਇਆ ਹੈ ਕਿ ਲੱਖਾਂ ਪਤਾਲ ਅਤੇ ਆਕਾਸ਼ ਹਨ। ਸੋ ਕਿਵੇਂ ਗੱਲ ਹੈ? ਸਾਡੇ ਤਾਂ 14 ਤਬਕ ਕਹੇ ਹਨ, 7 ਆਕਾਸ਼ 7 ਪਤਾਲ ਹਨ। ਤੁਸਾਂ ਨੇ ਕਿਵੇਂ ਲੱਖਾਂ ਦੀ ਗਿਣਤੀ ਆਖੀ ਹੈ? ਪੜ੍ਹੇ ਹੈ ਨੇ, ਤੱਕੇ ਹੈ ਨੇ ਕਿ ਅਨੁਮਾਨ ਲਾਇਆ ਹੈ ਨੇ? ਗੁਰੂ ਜੀ ਅਜੇ ਉਸੇ ਰੰਗ ਵਿੱਚ ਸਨ, ਕਦੇ ਨੈਣ ਖੁੱਲ੍ਹਦੇ ਸਨ, ਕਦੇ ਮਿਟਦੇ ਸਨ, ਕਦੇ ਚੁੱਕ ਚੁੱਕ ਪੈਂਦੇ ਸਨ। ਪ੍ਰਸ਼ਨ ਆਪ ਨੇ ਸੁਣ ਲਿਆ ਸੀ, ਪਹਿਲਾਂ ਤਾਂ ਆਪ ਨਾ ਬੋਲੇ, ਪਰ ਕੁਛ ਠਹਿਰ ਕੇ ਨੀਮ ਮਸਤ ਆਵਾਜ਼ ਵਿੱਚ ਬੋਲੇ, ਜਿਨ੍ਹਾਂ 14 ਡਿੱਠੇ ਹੋ ਸਨ ਉਹਨਾਂ ਨੇ 14 ਦੀ ਖਬਰ ਦਿੱਤੀ, ਜਿਨ੍ਹਾਂ ਲੱਖਾਂ ਡਿੱਠੇ ਉਸ ਲੱਖਾਂ ਹੀ ਕੂਕਣੇ ਹੋਏ। ਆਪੋ ਆਪਣੀ ਤੱਕ ਹੈ, ਇਸ ਵਿੱਚ ਝੇੜਾ ਕਾਹਦਾ? ਪੀਰ, ਅਸਾਂ ਨੂੰ ਕਿਉਂ ਨਹੀਂ ਦੀਦੇ? ਗੁਰੂ ਜੀ, ਕਈ ਮਨੁੱਖਾਂ ਦੀ ਨਜ਼ਰ ਅਤੇ ਹਿਸਾਬ 14 ਤਬਕੇ ਸਤਾਰਿਆਂ ਦੇ ਅਸਮਾਨਾਂ ਵਿੱਚ ਜਾਚਦੀ ਹੈ, ਪਰ ਰਚਨਾ ਪਰੇ ਤੋਂ ਪਰੇ ਹੈ। ਲੱਖਾਂ ਤਬਕ ਹਨ, ਉਹਨਾਂ ਵਿੱਚ ਕਰੋੜਾਂ ਅਰਬਾਂ ਤਾਰੇ ਸੂਰਜ ਚੰਦ ਹਨ, ਔਰ ਉਹ ਕਰੋੜਾਂ ਦਰ ਕਰੋੜਾਂ ਮੀਲ ਚੱਲਦੇ ਹਨ। ਪੀਰ ਜੀ, ਕਾਇਨਾਤ ਬੜੀ ਵੱਡੀ ਹੈ, ਪਰੇ ਤੋਂ ਪਰੇ ਹੈ। ਇਹ ਜੋ ਵਿੱਥ ਦਿਸਦੀ ਹੈ, ਜਿਸ ਦੇ ਉੱਪਰਲੇ ਪਾਸ ਰਹੇ ਪਾਸੇ ਨੂੰ ਅਸੀਂ ਆਕਾਸ਼ ਅਤੇ ਹੇਠਾਂ ਵੱਲ ਨੂੰ ਪਾਸ ਰਹੇ ਨੂੰ ਪਤਾਲ ਕਹਿੰਦੇ ਹਾਂ, ਪਰੇ ਤੋਂ ਪਰੇ ਹੈ। ਗਿਣਤੀ ਕੌਣ ਕਰ ਸਕਦਾ ਹੈ? ਰਚਣਹਾਰ ਆਪ ਆਪਣੀ ਕੀਤੀ ਨੂੰ ਪੂਰੀ ਤਰ੍ਹਾਂ ਜਾਣਦਾ ਹੈ। ਅਸੀਂ ਮਨ ਵਾਲੇ ਹੋਣ ਕਰਕੇ ਬਹੁਤ ਕੁਛ ਜਾਂਚ ਪੜਤਾਲ ਸਕਦੇ ਹਾਂ, ਪਰ ਅੰਤ ਨਹੀਂ ਲੈ ਸਕਦੇ, ਸਾਰੀ ਵਿਆਖਿਆ ਨਹੀਂ ਜਾਣ ਸਕਦੇ। ਸਾਡੇ ਲਈ ਭਾਵੇਂ ਸ਼ੁਮਾਰ ਵਿੱਚ ਨਾ ਆਉਣ ਕਰਕੇ ਬੇਸ਼ੁਮਾਰ ਕਹੀ ਜਾਵੇ, ਪਰ ਇਹ ਨਾ ਸਮਝੋ ਕਿ ਇਹ ਕਾਇਨਾਤ ਅਸਲੋਂ ਬੇਸ਼ੁਮਾਰ ਹੈ। ਰਚਨਹਾਰ ਅਤੇ ਕਰਨਹਾਰ ਲਈ ਇਹ ਸ਼ੁਮਾਰ ਵਾਲੀ ਹੈ, ਅੰਤ ਵਾਲੀ ਹੈ। ਕੇਵਲ ਉਹ ਆਪ ਬੇਅੰਤ ਹੈ, ਅਨੰਤ ਹੈ ਅਤੇ ਬੇਸ਼ੁਮਾਰ ਹੈ। ਪੀਰ ਜੀ, ਇਹ ਕਿਵੇਂ ਹੈ? ਗੁਰੂ ਜੀ, ਸਾਡੇ ਲਈ ਇੰਨੀ ਵੱਡੀ ਅਤੇ ਦੂਰ ਦੂਰ ਹੈ ਕਿ ਅਸੀਂ ਇਸ ਨੂੰ ਬੇਸ਼ੁਮਾਰ ਬੇਅੰਤ ਕਹਿੰਦੇ ਹਾਂ, ਪਰ ਕਰਨਹਾਰ ਦੀ ਕੀਤੀ ਹੋਣ ਕਰਕੇ ਉਸ ਦੇ ਸਾਹਮਣੇ ਇਹ ਅੰਤ ਵਾਲੀ ਹੈ। ਜੇ ਤੁਸੀਂ ਇਸ ਨੂੰ ਉਸ ਦੇ ਤੁਲ ਬੇਅੰਤ ਅਨੰਤ ਕਹੋਗੇ ਤਾਂ ਦੋ ਬੇਅੰਤ ਹੋ ਜਾਣਗੇ। ਦੋ ਬੇਅੰਤ ਕਹਿਣੇ ਦੋਹਾਂ ਨੂੰ ਅੰਤ ਵਾਲੇ ਕਹਿਣ ਦੇ ਤੁਲ ਹੈ। ਵੀਰ ਜੀ, ਰੱਬ ਅਨੰਤ ਹੈ, ਕੇਵਲ ਉਹ ਬੇਸ਼ੁਮਾਰ ਹੈ। ਪੀਰ ਬੁੱਲ ਟੁੱਕ ਕੇ, ਠੀਕ ਠੀਕ ਠੀਕ, ਪਰ ਫਿਰ ਤੁਸੀਂ ਕਿਵੇਂ ਲੱਖਾਂ ਸਹੀ ਕੀਤੇ ਹੈ? ਗੁਰੂ ਜੀ, ਗਿਣਨਾ ਮਿਣਨਾ ਆਕਾਸ਼ਾਂ ਗ੍ਰਹਿਆਂ ਤਾਰਿਆਂ ਦਾ ਤਾਂ ਜੋਤਸ਼ੀਆਂ ਦਾ ਕੰਮ ਹੈ, ਫਕੀਰਾਂ ਦਾ ਕੰਮ ਨਹੀਂ। ਰਾਤ ਨੂੰ ਦਿਸਦੇ ਸਿਤਾਰੇ ਅਤੇ ਇਹਨਾਂ ਦੇ ਤਬਕਾਂ ਜਾਂ ਆਕਾਸ਼ਾਂ ਦੀ ਵੰਡ ਉਹਨਾਂ ਦੀ ਵਿੱਦਿਆ ਦਾ ਕਿੱਤਾ ਹੈ। ਸਾਡਾ ਕਿੱਤਾ ਰਚਣਹਾਰ ਦਾ ਪ੍ਰੇਮ ਹੈ। ਫਕੀਰਾਂ ਨੂੰ ਤਾਂ ਰਾਤ ਨੂੰ ਸਿਰ ਉੱਤੇ ਚਮਕਦੇ ਅਰਸ਼ ਵਿਸਮਾਤ ਦਾ ਰੰਗ ਲਾਉਂਦੇ ਹਨ। ਇਨਸਾਨ ਦੀ ਮਾਮੂਲੀ ਅੱਖ ਲਈ ਅਮਿਣਵੀਆਂ ਡੂੰਘਾਈਆਂ ਵਿੱਚ ਇਹਨਾਂ ਅਰਬਾਂ ਖਰਬਾਂ ਚਮਕਦੇ ਨੂਰੀ ਪਿੰਡਾਂ ਦਾ ਸਿਰ ਤਲਵਾਏ ਉੱਡਦੇ ਜਾਣਾ ਹਰਖ ਅਤੇ ਵਿਸਮਾਦ ਦਾ ਰੰਗ ਚਾੜਦਾ ਹੈ। ਜੋਤਸ਼ੀ ਇਹਨਾਂ ਨੂੰ ਗਿਣਦਾ ਮਿਣਦਾ ਹੈ, ਪਰ ਫਕੀਰ ਦੀ ਵਿਸਮਾਦ ਦ੍ਰਿਸ਼ਟੀ ਕਿਸੇ ਵੇਲੇ ਮਿੱਟੀ ਦੇ ਨੈਣ ਬੰਦ ਕਰਕੇ ਸਮਾਧੀ ਵਿੱਚ ਖੁੱਲ੍ਹਦੀ ਹੈ, ਅਤੇ ਜੇ ਤਦੋਂ ਆਕਾਸ਼ੀ ਜੋਤੀਆਂ ਵੱਲ ਜੁੜ ਬੈਠੇ ਤਾਂ ਕੋਈ ਡੂੰਘੇ ਨਜ਼ਾਰੇ ਵੱਜ ਜਾਂਦੇ ਹਨ। ਤਦੋਂ ਦਿਸਦਾ ਹੈ ਇਹ ਤਾਂ ਅਰਬਾਂ ਖਰਬਾਂ ਹਨ। ਜੋ ਹਿਸਾਬੀ 14 ਗਿਣ ਰਹੇ ਹਨ, ਕਦੇ 7 ਗਿਣਦੇ ਸਨ, ਕਦੇ ਹੋਰ ਅੱਗੇ ਵਧਣਗੇ। ਹਾਂ, ਫਕੀਰ ਨੂੰ ਰਾਤ ਦਾ ਗਗਨ ਮੰਡਲ ਵਿਸਮਾਦ ਰੰਗ ਦਿੰਦਾ ਹੈ, ਅਤੇ ਕਦੇ ਸਹਿ ਸੁਭਾ ਜਾਗ ਪਏ ਅੰਦਰਲੇ ਨੈਣ ਇੰਨੀ ਵਿਸ਼ਾਲਤਾ ਦਿਖਾਲਦੇ ਹਨ ਕਿ ਅਰਬਾਂ ਖਰਬਾਂ ਮੀਲਾਂ 'ਤੇ ਜਾ ਕੇ ਵੀ ਨਾ ਵਿੱਥ ਦੀ ਮਿਣਤੀ, ਨਾ ਇਹਨਾਂ ਨੂਰੀ ਸਰੀਰਾਂ ਦੀ ਗਿਣਤੀ ਮੁੱਕਦੀ ਹੈ। ਫਕੀਰ ਦੀ ਆਪਣੀ ਇੱਛਾ ਨਾਲ ਜਾ ਰਹੀ ਦ੍ਰਿਸ਼ਟੀ ਤਾਂ ਅੰਦਰ ਨੂੰ ਜਾਂਦੀ ਹੈ, ਅਤੇ ਉਹ ਰੂਹ 'ਤੇ ਦੇਸ਼ ਦੇ ਤਬਕੇ ਦੇਖਦੀ, ਅਖੀਰ ਮਾਲਕ ਪਾਲਕ ਵਾਹਿਗੁਰੂ ਦੀ ਚਰਨ ਸ਼ਰਨ ਪਹੁੰਚਦੀ ਹੈ। ਉਹ ਲੋਕ ਹੋਰ ਹਨ ਅਤੇ ਉਹਨਾਂ ਦਾ ਅਨੁਭਵ ਫਾਇਲੀ ਹੈ। ਸਰੂਪ ਲਖਤਾ ਵਿੱਚ ਸਾਖੀਪਣੇ ਦੇ ਰਾਹ ਦੀਆਂ ਗੱਲਾਂ ਹਨ, ਅਤੇ ਅਖੀਰ ਅੱਲਾ ਦਾ ਸਾਖਿਆਤਾਕਾਰ ਹੈ। ਪ੍ਰੇਮੀ ਪਿਆਰ ਦੇ ਪ੍ਰੇਮ ਦੇ ਰੰਗ ਵਿੱਚ ਹੁੰਦੇ ਹਨ। ਆਕਾਸ਼ ਮੰਡਲ ਦੇ ਜਾਂ ਵਿੱਥ ਮੰਡਲ ਦੇ ਝਲਕੇ ਆਪੇ ਨੂੰ ਆਪੇ ਪਏ ਵੱਜਣ। ਉਹਨਾਂ ਨੇ ਗਿਣਤੀਆਂ ਵਿੱਚੋਂ ਕੀ ਕੱਢਣਾ ਹੈ, ਕਿਉਂਕਿ ਉਹਨਾਂ ਦਾ ਮਾਰਗ ਤਾਂ ਅਨੇਕਤਾ ਦੇ ਦੇਸ਼ ਤੋਂ ਏਕਤਾ ਵੱਲ ਜਾਣਦਾ ਹੈ, ਫੈਲਾਓ ਵਿੱਚੋਂ ਕੇਂਦਰ ਵੱਲ ਜਾਣਦਾ ਹੈ। ਖਲਾਰੇ ਲੰਮਾ ਚੌੜਾ ਉੱਚਾ ਵਿੱਚੋਂ ਨੁਕਤੇ 'ਤੇ ਅਪੜਨਦਾ ਹੈ, ਦ੍ਰਿਸ਼ਟਮਾਨ ਦੇ ਘੇਰੇ ਵਿੱਚੋਂ ਦ੍ਰਿਸ਼ਟਤਾ ਵੱਲ ਜਾਣਦਾ ਹੈ। ਪਰ ਹਾਂ, ਦ੍ਰਿਸ਼ਟਮਾਨ ਦੇ ਰੂਪ ਰੰਗ ਸੋਹਜ ਚਮਤਕਾਰ ਤੋਂ ਨੈਣ ਮੀਟਣੇ ਨਹੀਂ, ਪਰ ਉਸ ਤੋਂ ਵਿਸਮਾਦ ਦੀ ਛੂਹ ਲੈਣੀ ਹੈ। ਵਿਸਮਾਦ ਦੀ ਛੂਹ ਨਾਲ ਵੀ ਮਨ ਤੋਂ ਬੁੱਧੀ ਤੋਂ ਉਚੇਰੇ ਉੱਠੀਦਾ ਹੈ। ਦ੍ਰਿਸ਼ਟਮਾਨ ਦੇ ਜਲਵੇ, ਦ੍ਰਿਸ਼ਟਮਾਨ ਦੀ ਸੁੰਦਰਤਾ ਤ੍ਰਿਸ਼ਨਾ ਰਹਿਤ ਮਨਾਂ ਨੂੰ ਆਪੇ ਵਿੱਚ ਲੈ ਜਾਂਦੀਆਂ ਹਨ, ਅਤੇ ਆਪਾ ਆਪੇ ਵਿੱਚੋਂ ਅਗੇਰੇ ਜਾ ਕੇ ਰਚਣਹਾਰ ਦੀ ਸ਼ਰਨ ਪ੍ਰਾਪਤ ਹੁੰਦਾ ਹੈ। ਵਿਸਮਾਦ ਦੇਖੈ ਹਾਜ਼ਰਾ ਹਜ਼ੂਰ, ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਪਾਤਾਲਾਂ ਆਕਾਸ਼ ਲਖ ਓੜਕ ਭਾਲੀ ਖਬਰ ਸੁਣਾਈ, ਫੇਰ ਦੁਰਾਇਣ ਦਸਤਗੀਰ ਅਸੀਂ ਵੀ ਵੇਖਾਂ ਜੋ ਤੁਹੇ ਪਾਈ, ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ, ਭਰ ਕੱਚ ਕੌਲ ਪ੍ਰਸ਼ਾਦ ਦਾ, ਧੁਰੋਂ ਪਤਾਲੋਂ ਲਈ ਕੜਾਹੀ, ਜ਼ਾਹਰ ਕਲਾ ਨਾ ਛਪੈ ਛਪਾਈ। ਪੀਰ ਹੁਣ ਅਚਰਜ ਤੋਂ ਅਚਰਜ ਵਿੱਚ ਜਾ ਰਿਹਾ ਸੀ। ਆਖਣ ਲੱਗਾ, ਹੇ ਗੁਰੂ ਨਾਨਕ, ਕੀ ਤੂੰ ਸਾਨੂੰ ਵੀ ਦਿਖਾ ਸਕਦਾ ਹੈ ਕਿ ਫਲਕ 14 ਨਹੀਂ ਪਰ ਲੱਖਾਂ ਹੀ ਹਨ? ਗੁਰੂ ਜੀ, ਜਦੋਂ ਜੋਤਸ਼ੀਆਂ ਦੇ ਹਿਸਾਬ ਅਤੇ ਨੈਣ ਹੋਰ ਵੱਡੇ ਹੋ ਜਾਣਗੇ, ਉਹ ਦੱਸ ਸਕਣਗੇ ਸਾਡਾ ਮਾਰਗ ਹੋਰ ਹੈ, ਉਹ ਲਿਵ ਦਾ ਮਾਰਗ ਹੈ। ਹਾਂ, ਉਹ ਇੱਕ ਤਰ੍ਹਾਂ ਧਿਆਨ ਮਾਰਗ ਹੈ, ਜੇ ਤੁਸੀਂ ਧਿਆਨ ਜੋੜੋਗੇ ਤਾਂ ਤੁਸੀਂ ਵੀ ਵੇਖ ਲਓਗੇ। ਪੀਰ ਦਾ ਪੁੱਤਰ ਪਾਸ ਬੈਠਾ ਸੀ, ਉਹ ਕੋਰੇ ਚਿੱਤ ਵਾਲਾ ਬਾਲਕ ਗੱਲਾਂ ਸੁਣ ਸੁਣ ਕੇ ਅਚਰਜ ਵਿੱਚ ਜਾ ਰਿਹਾ ਸੀ। ਪਿਓ ਦੀ ਗੱਲ ਸੁਣ ਕੇ ਕਹਿਣ ਲੱਗਾ, हे बाबा नानक ये झलका मैनू दिखा किवें मैनू दिखा। पीर चंगा बाबा जीओ साडे बेटे दी सिक काली है इसे नू दिखाओ साडी निशा हो जाएगी। ता बाबे जी ने पीर दे बेटे दा हथ पकड़ लिया उस नू बचन कीता कि तू अखी मीट जां उस अखां मीटियां ता ओ की देखे कि मैं ते गुरु नानक आकाशां विच उड़दे चले जा रहे। देखे कि अणगिणत सूरजां चंद हन सूरजां दे अनेकां प्रबंध हन फिर उन्हां दे वड्डे प्रबंध होर हन अगे तो अगे परे तो परे जां गिणे ता अचंबा हुंदा जावे उस दी अख वेखणों ते फिर गिणों रह थकी। उस नूं उपरला ते हेठला पासा समझदा सी ਉਹ ਫਰਕ ਉਸ ਨਜ਼ਰ ਵਿੱਚ ਛੁੱਟ ਗਿਆ। ਆਪਣੀ ਧਰਤੀ ਉਸ ਨੂੰ ਬਹੁਤ ਨਿੱਕੀ ਜਿਹੀ ਸ਼ੈ ਨਜ਼ਰ ਆਈ ਦੂਰੋਂ ਜੋ ਗ੍ਰਹਿ ਨਿੱਕਾ ਜਿਹਾ ਟਿਕਾਣਾ ਦਿਸੇ ਉਹ ਜਦ ਉਸ ਪੁਰ ਅਪੜੇ ਤਾਂ ਉਸ ਨੂੰ ਆਪਣੀ ਧਰਤੀ ਜਿਹੜਾ ਕਦੇ ਵੱਡਾ ਕਦੇ ਛੁਟੇਰਾ ਦੇਖੇ ਕਈ ਧਰਤੀਆਂ ਦੇਖੇ ਕਈ ਸੂਰਜ ਵਾਂਗ ਪ੍ਰਜਵਲਿਤ ਅਤੇ ਰੋਸ਼ਨ ਕਈ ਛੂਨ ਪਿੰਡ ਤੱਕੇ ਇਉਂ ਦੇਖਦਾ ਜਦੋਂ ਥੱਕ ਪਿਆ ਤਾਂ ਬਾਬੇ ਨਾਨਕ ਆਖਿਆ ਜਿਸ ਨੂੰ ਪਾਤਾਲ ਸਮਝਦਾ ਹੈ ਉਹ ਪਾਸਾ ਵੀ ਤੱਕ ਲੈ ਉੱਧਰ ਵੀ ਉਸ ਨੇ ਨਜ਼ਰ ਕੀਤੀ ਤਾਂ ਉਹ ਲੱਖਾਂ ਦੀ ਗਿਣਤੀ ਨਜ਼ਰ ਪਵੇ। ਇੱਕ ਧਰਤੀ 'ਤੇ ਗਏ ਤਾਂ ਇੱਕ ਦੀਵਾਨ ਲੱਗ ਰਿਹਾ ਦਿਸਿਆ ਕੀਰਤਨ ਹੋ ਰਿਹਾ ਸੁਣਾਈ ਦਿੱਤਾ। ਇੱਥੇ ਪੀਰ ਦਾ ਬੇਟਾ ਕਹਿਣ ਲੱਗਾ ਕਿ ਹੁਣ ਚੱਲੀਏ ਮੁੱਦਤ ਬੀਤ ਗਈ ਹੈ ਫਿਰਦਿਆਂ ਅਤੇ ਮੈਂ ਥੱਕ ਵੀ ਪਿਆ ਹਾਂ। ਤਾਂ ਸਤਿਗੁਰਾਂ ਨੇ ਕਿਹਾ ਤੇਰੇ ਪਿਤਾ ਨੇ ਅਮੰਨਾ ਨਹੀਂ ਕਰਨਾ ਤੂੰ ਕੋਈ ਨਿਸ਼ਾਨੀ ਲੈ ਚੱਲ ਨਿਸ਼ਾਨੀ ਉਹ ਲੈ ਜੋ ਅਮੰਨਾ ਬਣਾ ਦੇਵੇ ਤੇਰੇ ਪਿਤਾ ਦਾ। ਉੱਥੇ ਬਾਲਕ ਨੂੰ ਸੰਗਤ ਵਿੱਚ ਪ੍ਰਸ਼ਾਦ ਦਾ ਥਾਲ ਦਿਸਿਆ ਆਖਣ ਲੱਗਾ ਮੇਰਾ ਕੱਚ ਕੌਲ ਇਸ ਨਾਲ ਭਰ ਦਿਓ ਜੇ ਉੱਥੇ ਪੁੱਜਿਆਂ ਮੇਰੇ ਪਾਸ ਹੋਇਆ ਤਾਂ ਪਿਤਾ ਮੰਨ ਲਏਗਾ ਕਿਉਂ ਜੋ ਉੱਥੋਂ ਤੁਰਨ ਵੇਲੇ ਮੇਰੇ ਪਾਸ ਕੁਛ ਨਹੀਂ ਸੀ ਤਾਂ ਸੋਚੇਗਾ ਕਿ ਕਿਵੇਂ ਇਸ ਪਾਸ ਹਲਵਾ ਕੜਾਹ ਹੋ ਗਿਆ ਹੈ। ਸੋ ਕੱਚ ਕੌਲ ਕੜਾਹ ਦਾ ਭਰ ਕੇ ਬਾਲਕੇ ਨੇ ਨਾਲ ਲੈ ਲਿਆ ਅਤੇ ਉਸ ਨੂੰ ਜਾਪਿਆ ਕਿ ਧਰਤੀ ਨੂੰ ਮੁੜੇ ਜਾ ਰਹੇ ਹਾਂ। ਜਦ ਨੈਣ ਖੁੱਲ੍ਹੇ ਤਾਂ ਦੇਖੇ ਕਿ ਬਗਦਾਦ ਵਿੱਚ ਹੀ ਪਿਤਾ ਦੇ ਸਾਹਮਣੇ ਉਸੇ ਤਰ੍ਹਾਂ ਬੈਠਾ ਹਾਂ। ਤਦ ਪੀਰ ਨੇ ਪੁੱਤਰ ਨੂੰ ਪੁੱਛਿਆ ਸੁਣਾਓ ਬੇਟਾ। ਤਦ ਬਾਲਕੇ ਨੇ ਕਿਹਾ ਕਿ ਪਿਤਾ ਜੀ ਮੈਂ ਤਾਂ ਥੱਕ ਪਿਆ ਹਾਂ ਕਿਸੇ ਅਚਰਜ ਵੇਗ ਨਾਲ ਮੈਨੂੰ ਆਪਾ ਉੱਡਦਾ ਪਾਸਿਆ ਹੈ ਔਰ ਮੇਰੇ ਨੈਣਾਂ ਨੇ ਅਣਗਿਣਤ ਸੂਰਜ ਅਣਗਿਣਤ ਧਰਤੀਆਂ ਅਤੇ ਚੰਦ ਡਿੱਠੇ ਹਨ ਅਤੇ ਕਿੰਨੇ ਹੀ ਪ੍ਰਬੰਧ ਇਹਨਾਂ ਸਿਤਾਰਿਆਂ ਅਤੇ ਸੂਰਜਾਂ ਦੇ ਤੱਕੇ ਹਨ ਜੋ ਸਾਨੂੰ ਇੱਥੇ ਤਾਰੇ ਦਿਸਦੇ ਹਨ ਸੂਰਜਾਂ ਵਾਂਗੂ ਵੱਡੇ ਵੱਡੇ ਹਨ। ਤਬਕਿਆਂ ਦੀ ਗਿਣਤੀ ਵੀ ਬਹੁਤ ਹੀ ਬਹੁਤ ਹੈ ਆਕਾਸ਼ਾਂ ਪਤਾਲਾਂ ਦੇ ਸਾਡੀ ਧਰਤੀ ਤੋਂ ਹਿਸਾਬ ਨਹੀਂ ਲੱਗ ਸਕਦੇ। ਇਹ ਤਾਂ ਇੱਕ ਅਸਗਾਹ ਪੁਲਾੜ ਵਿੱਚ ਬੜੇ ਬੜੇ ਪਿੰਡ ਹਨ ਜੋ ਵਿੱਥ ਵਿੱਚ ਘੁੰਮ ਰਹੇ ਹਨ। ਮੇਰੀ ਸਮਝ ਵਿੱਚ ਤਾਂ ਪਰੇ ਤੋਂ ਪਰੇ ਪਈ ਹੈ ਨੈਣ ਦੇਖਦਿਆਂ ਅਤੇ ਦਿਲ ਸੋਚਦਿਆਂ ਥੱਕਦੇ ਹਨ। ਪੀਰ ਕੋਈ ਕਿਤੋਂ ਨਿਸ਼ਾਨੀ ਵੀ ਆਉਂਦੀ ਹੈ ਕਿ ਐਵੇਂ ਨਜ਼ਰ ਦੀ ਸਿਹਰਬੰਦੀ ਨਾਲ ਨਜ਼ਾਰੇ ਤੱਕੇ ਨਹੀਂ। ਬੇਟਾ ਸਿਹਰ ਨਾਲ ਨਜ਼ਰਬੰਦੀ ਤਾਂ ਨਹੀਂ ਹੋਈ ਮਿਹਰ ਨਾਲ ਨਜ਼ਰ ਖੁੱਲੀ ਹੋਈ ਮੈਨੂੰ ਤਾਂ ਲੱਗੀ ਹੈ ਮੈਂ ਸੱਚਮੁੱਚ ਡਿੱਠਾ ਹੈ ਪਰ ਜੋ ਡਿੱਠਾ ਹੈ ਸੋ ਇੱਥੇ ਨਾਲੋਂ ਹੋਰਵੇਂ ਹੈ ਸੀ ਉੱਥੇ ਮੈਨੂੰ ਮੁੱਦਤ ਕਾਲ ਹੋਰਵੇਂ ਪਾਸੀ ਹੈ ਨਜ਼ਰ ਖੁੱਲ੍ਹਣ ਲੱਗਿਆਂ ਮੈਂ ਕਿੰਨਾ ਹੀ ਸਮਾਂ ਬੀਤ ਚੁੱਕਾ ਜਾਂਦਾ ਹੈ ਨਜ਼ਰ ਖੁੱਲ੍ਹਿਆ ਅਤੇ ਜਾਪਦਾ ਹੈ ਕਿ ਇੱਥੋਂ ਦਾ ਸਮਾਂ ਬਹੁਤ ਹੀ ਥੋੜ੍ਹਾ ਲੱਗਾ ਹੈ ਮੈਂ ਪਿਤਾ ਜੀ ਇੱਕ ਸੰਗਤ ਵੇਖੀ ਹੈ ਜਿਨ੍ਹਾਂ ਨੇ ਗੁਰੂ ਬਾਬੇ ਦਾ ਬੜਾ ਆਦਰ ਕੀਤਾ ਉੱਥੋਂ ਮੈਂ ਹਲਵੇ ਪ੍ਰਸ਼ਾਦ ਦਾ ਕੱਚ ਕੌਲ ਨਿਸ਼ਾਨ ਵਾਸਤੇ ਨਾਲ ਹੀ ਲਿਆ ਸੀ ਦੇਖੋ ਸੱਚਮੁੱਚ ਇੱਥੇ ਮੇਰੇ ਪਾਸ ਹੈ ਜਾਂ ਪੀਰ ਨੇ ਸੱਚਮੁੱਚ ਪੁੱਤਰ ਦਾ ਕੱਚ ਕੌਲ ਪ੍ਰਸ਼ਾਦ ਨਾਲ ਭਰਿਆ ਡਿੱਠਾ ਤਾਂ ਅਚਰਜ ਰਹਿ ਗਿਆ ਕਿਉਂਕਿ ਜਦ ਬੇਟੇ ਦੇ ਨੈਣ ਮੀਟੇ ਸਨ ਤਾਂ ਉਹ ਸੱਖਣਾ ਸੀ ਅਤੇ ਹੋਰ ਕੋਈ ਉੱਥੇ ਕੜਾਹ ਦੇਣ ਵਾਲਾ ਆਇਆ ਹੀ ਨਹੀਂ ਸੀ ਉਹ ਸ਼ੈ ਗੈਬ ਤੋਂ ਆਈ ਨਿਸ਼ਚੇ ਕਰਕੇ ਪੀਰ ਸਤਿਗੁਰ ਦੀ ਜਾਹਰੀ ਕਲਾ ਦਾ ਕਾਇਲ ਹੋ ਗਿਆ ਇਹ ਵਿਚਾਰ ਕੇ ਪੀਰ ਤਬੈ ਪੱਗ ਬੰਧਨ ਠਾਣਾ सुन हो सरब मुरीद खता पग लग बख्शावो नर कर लखो न यहे रूप अल्लाह दरसावो। सबना ने अदब नाल सिर नू नवाया खता बख्शाई। श्री गुरु जी ने नाम दा उपदेश दिता ते फरमाया पख बाद को भूल न करिए एक खुदाए सब बिखे निहरिए करो जे दिड असबिद अभ्यासा प्राप्त होए मुकत सुख रस। हुण बाबा जी कुछ चिर उथे टिके लोकी बेरोक टोक आउंदे जांदे रहे। पीर जी भी अक्सर वेर आउंदे वार्तालाप करदे ते सुख पाउंदे। गुरु बाबा जी केवल पापियां मूर्खां दुखियां ते तरस करनहार नहीं सी सगों ओ उस कष्ट नूं जो अमीरी ते बहुती वालियां विच हुंदा है समझदे ते उन्हां उत्ते भी बहुत तरस करदे सन। फिर ओह रब दे नाम ते टुर रहे लोकां उत्ते जिन्हां ने भुल्लां विच फस के आप हनेरे विच टुरना ते होरना नूं ठोकरां दे राह पाउणा आरंभिया सी उन्हां उत्ते वधेरे तरस करदे सन। इसे करके टिकाणियां ते अपड़ के पीरां महंतां नाल जा ठहकदे किवें ना किवें गलतियां तों पार करदे। इस टिकाणे वी इहो कुछ कीता पीर उन्हां दे निरोल उपदेश नाल निरवैर सूजत विच आ गया ते सतगुर विच जी दान दा उमाहू सोमा वहरिया तक के उस तों हिस्सा लै के सुखी होया। पर कदे कदे सतगुरां नाल प्रेम हो जाण पर भी उत्तर प्रश्न करदा रहिंदा। एक वार आपने पुछया कि जिवें कुम्हार भांडे घड़ घड़ धरी जांदा है तिवें इह कच्ची मत वाले मनुख रच रच के धरती उत्ते धरी जाण विच करता ने की गुण जाणिया। चक तो जिवें बर्तन तैयार हो लैंदे हन तिवें असमान दी गर्दिश तों मनुख जम जम के जगत विच तुरी आउंदे हन। ਤਾਂ ਗੁਰੂ ਬਾਬੇ ਜੀ ਨੇ ਜੋ ਉੱਤਰ ਦਿੱਤਾ ਉਸ ਦੀ ਕੁਝ ਸੋਝੀ ਇਹਨਾਂ ਅੱਖਰਾਂ ਤੋਂ ਪੈਂਦੀ ਹੈ। ਗੁਰੂ ਜੀ ਪੀਰ ਜੀ ਵੱਲ ਭਾਂਡੇ ਘੜੇ ਹੀ ਕੱਚੀ ਮਿੱਟੀ ਦੇ ਜਾਂਦੇ ਹਨ ਚੱਕ ਤੇ ਚੜ੍ਹਦੀ ਹੀ ਗਿੱਲੀ ਮਿੱਟੀ ਹੈ। ਗਿੱਲੀ ਹੀ ਮਿੱਟੀ ਗੋਈ ਜਾ ਸਕਦੀ ਹੈ ਪੱਕੀ ਮਿੱਟੀ ਦਾ ਕੁਛ ਨਹੀਂ ਬਣ ਸਕਦਾ। ਪਰ ਕਲਾਲ ਭਾਂਡੇ ਘੜ ਕੇ ਕੱਚੇ ਰੱਖਣ ਲਈ ਨਹੀਂ ਧਰਦਾ ਉਸ ਦਾ ਮਤਲਬ ਉਹਨਾਂ ਨੂੰ ਆਵੇ ਵਿੱਚ ਪੱਕਿਆਂ ਕਰਨ ਦਾ ਹੁੰਦਾ ਹੈ। ਇਸ ਧਰਤੀ ਦੇ ਸੁੱਖ ਦੁੱਖ ਅਤੇ ਉਹਨਾਂ ਤੋਂ ਚਿੱਤ ਦਾ ਘਬਰਾ ਜੀਵਾਂ ਨੂੰ ਕਿਸੇ ਢੂੰਡ ਵਿੱਚ ਜਗਿਆਸਾ ਵਿੱਚ ਪਾਉਂਦਾ ਹੈ। ਉਸ ਤਲਾਸ਼ ਵਿੱਚ ਕੁਛ ਲੱਭਦਾ ਹੈ ਫਿਰ ਜੀਵ ਸੁੱਖ ਦੁੱਖ ਭੋਗਣ ਦਾ ਤਕੜਾ ਹੁੰਦਾ ਅਖੀਰ ਅੱਗ ਵਿੱਚ ਪੈ ਕੇ ਪੱਕੇ ਹੋਏ ਭਾਂਡੇ ਵਾਂਗ ਮੁਕੰਮਲ ਹੋ ਜਾਂਦਾ ਹੈ। ਸੋ ਪੀਰ ਜੀ ਜਿਵੇਂ ਤੁਸੀਂ ਆਖਿਆ ਹੈ ਕਿ ਜਿਉਂ ਜਿਉਂ ਅਸਮਾਨ ਦੀ ਗਰਦਿਸ਼ ਹੁੰਦੀ ਹੈ ਤਿਉਂ ਤਿਉਂ ਖਲਕਤ ਦੀ ਪੈਦਾਇਸ਼ ਹੁੰਦੀ ਹੈ। ਪਰ ਇਹ ਵੀ ਸਮਝ ਲਓ ਕਿ ਪੈਦਾ ਹੋਇਆ ਸਰੀਰਧਾਰੀ ਮਨੁੱਖ ਬਜ਼ੁਰਗਾਂ ਦੀ ਸੋਹਬਤ ਵਿੱਚ ਪਰਵਰਦਾ ਹੁੰਦਾ ਹੈ। ਪੀਰ ਤਾਂ ਫਿਰ ਜਗਤ ਵਿੱਚ ਜੋ ਸਾਨੂੰ ਦੁੱਖ ਭਾਸਦਾ ਹੈ ਇਸ ਦਾ ਕੋਈ ਮੁੱਦਵਾ ਪ੍ਰਯੋਜਨ ਹੈ? ਗੁਰੂ ਜੀ ਆਪਣੀਆਂ ਸਾਹਿਬ ਆਪ ਜਾਣਦਾ ਹੈ। ਪੀਰ ਜੀ ਪ੍ਰਤੱਖ ਜੋ ਪਿਆ ਦਿਸਦਾ ਹੈ ਕਿ ਅਖਾੜੇ ਵਿੱਚ ਜੇ ਮਲ ਨੂੰ ਜ਼ੋਰ ਲਾਉਣ ਘੁਲਣ ਡਿੱਗਣ ਉੱਠਣ ਢਹਿਣ ਆਪ ਤੋਂ ਵੱਡੇ ਨਾਲ ਜੂਝਣ ਦਾ ਦੁੱਖ ਹੈ ਸੋਈ ਉਸ ਦੇ ਡੌਲਿਆਂ ਨੂੰ ਦੂਸਰਿਆਂ 'ਤੇ ਵਿਜੈਮਾਨ ਹੋਣ ਦੀ ਸੱਤਿਆ ਦਿੰਦਾ ਹੈ। ਜੋ ਸੁੱਖ ਸਹਿਜਾ ਪਰ ਬੈਠੇ ਰਹਿੰਦੇ ਹਨ ਸੋ ਕਦੇ ਸੂਰਮੇ ਨਹੀਂ ਬਣੇ ਤਾਂ ਤੇ ਦੁੱਖ ਦਾਰੂ ਹੈ ਸੁੱਖ ਰੋਗ ਹੈ। ਜੀਵ ਜੋ ਇਸ ਮਾਇਆ ਵਿੱਚ ਆਇਆ ਹੈ ਜਾਂ ਇਉਂ ਕਹੋ ਕਿ ਰੂਹ ਜੋ ਮਾਦੇ ਦੇ ਅਖਾੜੇ ਵਿੱਚ ਉਤਾਰੀ ਗਈ ਹੈ ਸੋ ਮਾਦੇ ਉੱਤੇ ਫਤਿਹ ਪਾਉਣ ਵਾਸਤੇ ਹੈ। ਮਾਇਆ ਜਾਂ ਮਾਦਾ ਰੋਕ ਕਰਦਾ ਹੈ ਡੇਗਦਾ ਹੈ ਰੂਹ ਤਕੜੀ ਹੋ ਹੰਬਲੇ ਮਾਰ ਮਾਰ ਘੋਲ ਕਰਦੀ ਉਸ 'ਤੇ ਫਤਿਹ ਪਾਉਂਦੀ ਅੰਤ ਪਰਵੁਰਦਾ ਹੋ ਜਾਂਦੀ ਹੈ ਜਿਵੇਂ ਕੱਚੇ ਭਾਂਡੇ ਆਵੇ ਦੇ ਵਿੱਚ ਦੀ ਲੰਘ ਕੇ ਪਰਵੁਰਦਾ ਹੋ ਜਾਂਦੇ ਹਨ। साई अपने भेतां दा आप जाणू है, पर प्रतख दिसदा है कि उह सूरमा जोध महाबल सूर बन जांदा है जो मादे के माया ते फतेह पाउंदा है। पीर जी बहुत ठीक है, वाह वाह। एक होर अर्ज है कि हिंदू मत विच रूह जमदे मरदे हन, इस्लाम विच दूजी वार नहीं जमदे, इहदा की विचार है? गुरु जी गल दूसरे लोक विच जिवें हुंदी है तिवें होर लोकां विच उस दी समझ नहीं पैंदी, ते मूर्ख लोक हर गल ते आठां बंद खलोंदे हन। पीर जी जो इत्थे आ के परवुरदा हो गया, जिस अपने सुरत दे डौले पक्के कर ले, ज्ञान अग्नी नाल जिस ने कच्चे दाने भुन ले, उस लई तां हुण इत्थे कोई टिकाणा नहीं। ਉਹ ਪਕਿਆਈ ਦੇ ਦੇਸ਼ ਜਾਵੇਗਾ। ਜੋ ਫਲ ਬਿਰਸ਼ ਨਾਲ ਪੱਕ ਗਿਆ ਫਿਰ ਟਾਹਣੀ ਨਾਲ ਲਟਕਿਆ ਨਹੀਂ ਰਹਿੰਦਾ, ਹੁਣ ਟਹਿਣੀ ਉਸ ਦਾ ਦੇਸ਼ ਨਹੀਂ ਹੈ, ਉਹ ਮਾਲਕ ਦੇ ਘਰ ਅੱਪੜੇਗਾ, ਉਸ ਦਾ ਹੁਣ ਉਹੋ ਹੀ ਦੇਸ਼ ਹੈ। ਜੋ ਜੀਵ ਇੱਥੇ ਆ ਕੇ ਸਮਾਂ ਅਜਾਈ ਗੁਆ ਗਿਆ, ਉਸ ਨੇ ਆਪਣੇ ਆਪ ਨੂੰ ਪਕਾਇਆ ਹੀ ਨਹੀਂ, ਕੱਚ ਵਿੱਚ ਹੀ ਟੁਰ ਗਿਆ, ਉਸ ਨੂੰ ਕੱਚ ਪਕਾਈ ਦਾ ਉੱਥੇ ਜਾ ਕੇ ਪਤਾ ਪਵੇਗਾ ਜਿੱਥੇ ਕੱਚ ਪਕਾਈ ਦੀ ਸੰਭਾਲ ਹੁੰਦੀ ਹੈ। ਉਸ ਦਾ ਉਹ ਕੱਚ ਉਸ ਦੇ ਫੇਰ ਜੰਮਣੇ ਦੀ ਲੋੜ ਹੈ, ਜੋ ਉਸ ਵਿੱਚ ਕਚਿਆਈ ਦੇ ਰੂਪ ਵਿੱਚ ਮੌਜੂਦ ਹੈ। ਭੁੱਜ ਗਏ ਦਾਣੇ ਦਾ ਉੱਗਣ ਵਾਲਾ ਅੰਗੂਰ ਨਹੀਂ ਰਹਿੰਦਾ, ਪਰ ਅਣਭੁੱਜੇ ਦਾਣੇ ਵਿੱਚ ਉੱਗਣ ਦਾ ਅੰਗੂਰ ਹੁੰਦਾ ਹੈ, ਉਹ ਉੱਗ ਸਕਦਾ ਹੈ। ਤਿਵੇਂ ਕੱਚਿਆਂ ਦੇ ਮੁੜ ਪੱਕਣ ਲਈ ਉਹਨਾਂ ਨੂੰ ਅਜ਼ਲੀ ਰਹਿਮ ਮੁੜ ਮੁੜ ਸਮੇਂ 'ਤੇ ਮੌਕੇ ਦਿੰਦਾ ਹੈ, ਉਹਨਾਂ ਵਿੱਚੋਂ ਮੁੜ ਜੰਮਣਾ ਵੀ ਇੱਕ ਮੁੜ ਪੱਕਣੇ ਦਾ ਮੁੜ ਕੇ ਸਮਾਂ ਹੱਥ ਆਉਣਾ ਹੈ, ਜੋ ਫੇਰ ਪੱਕੇ ਅਤੇ ਪ੍ਰਵੁਰਧ ਹੋਵੇ। ਕੱਚ ਦੂਰ ਕਰੇ ਅਤੇ ਕਸਰਾਂ ਕੱਢੇ, ਮਾਪਿਆਂ ਦਾ ਪੁੱਤ ਨੂੰ ਫੇਰ ਫਿਰ ਅਖਾੜੇ ਘੱਲਣਾ, ਉਸ ਨੂੰ ਫੇਰ ਫਿਰ ਮੌਕੇ ਦੇਣੇ ਹਨ ਕਿ ਉਹ ਮੱਲ ਬਣ ਜਾਵੇ। ਪੀਰ ਜੀ ਸੋਚਾਂ ਅਤੇ ਵਿਚਾਰਾਂ ਸਾਡੀ ਬੁੱਧ ਦਾ ਕੰਮ ਹੈ, ਇਹਨਾਂ ਨਾਲ ਅਸੀਂ ਸੁੱਖ ਵੀ ਪਾਉਂਦੇ ਹਾਂ ਅਤੇ ਦੁੱਖ ਵੀ। ਸੋਚ ਜੇ ਤਾਂ ਸਿੱਧੇ ਰਸਤੇ ਤੁਰਦੀ ਹੈ ਤਾਂ ਸ਼ੁਭੇ ਦੂਰ ਕਰਦੀ, ਵਿਸ਼ਵਾਸ ਦੇ ਦੇਸ਼ ਪਹੁੰਚਾ ਦਿੰਦੀ ਹੈ। ਫਿਰ ਇੱਕ ਹੋਰ ਅਕਲ ਦੀ ਸੋਝੀ ਪੈਂਦੀ ਹੈ ਜੋ ਸਾਈਂ ਦੇ ਦੇਸ਼ ਲੈ ਜਾਂਦੀ ਹੈ। ਜੇ ਅਕਲ ਨਾਲ ਸੰਸੇ ਸਿੱਖ ਦੇ ਜਾਈਏ ਤਾਂ ਸੰਸੇ ਨਿਵਿਰਤੀ ਦੀ ਅਕਲ ਨਾ ਵਧੇ ਤਾਂ ਆਸ ਅੰਦੇਸ਼ੇ ਦੇ ਦੇਸ਼ ਅਪੜੀਦਾ ਹੈ ਅਤੇ ਮਨ ਸਾਬਤ ਨਹੀਂ ਰਹਿੰਦਾ। ਬੁੱਧੀ ਸਾਨੂੰ ਸੋਝੀ ਦਿੰਦੀ ਹੈ ਪਰ ਪ੍ਰਵਿਰਤੀ ਦੀ ਅਤੇ ਫਿਰ ਬੁੱਧੀ ਦਾ ਰੁੱਖ ਬਾਹਰ ਬੰਨੇ ਹੈ, ਆਪੇ ਵਿੱਚ ਲਿਜਾਣ ਵਾਲਾ ਨਾਮ ਹੈ ਜੋ ਸਾਈਂ ਦੀ ਹਜ਼ੂਰੀ ਵਿੱਚ ਰੱਖਦਾ ਹੈ। ਹਜ਼ੂਰੀ ਵਾਸ, ਹਾਂ ਅੱਠ ਪਹਿਰ ਹਜ਼ੂਰੀ ਦਾ ਵਾਸ, ਇਹ ਜੀਵਨ ਹੈ, ਇਹ ਪਕਿਆਈ ਹੈ। ਜੋ ਹਜ਼ੂਰੀਆ ਹੋ ਗਿਆ ਸੋ ਉਸ ਦਾ ਦੇਸ਼ ਹਜ਼ੂਰੀ ਹੈ, ਉਹ ਫਿਰ ਕਿਉਂ ਹਜ਼ੂਰੀ ਤੋਂ ਕਦੇ ਬਾਹਰ ਆ ਕੇ ਗਿਰੇਗਾ? ਉਹ ਆਪਣੇ ਦੇਸ਼ ਪ੍ਰਾਪਤ ਹੋ ਗਿਆ, ਸਦਾ ਉੱਥੇ ਰਹੇਗਾ। ਇਸ ਸਰੀਰ ਵਿੱਚ ਉਹ ਹਜ਼ੂਰੀ ਵਿੱਚ ਵੱਸਦਾ ਹੈ, ਸਰੀਰ ਨਹੀਂ ਰਹੇਗਾ ਤਾਂ ਉਹ ਹਜ਼ੂਰੀ ਵਿੱਚ ਹੋਵੇਗਾ। ਹਾਂ ਨਾਮ ਜਪੋ, ਸਾਈਂ ਦੀ ਸਿਫਤ ਸਲਾਹ ਦਾ ਗਾਵਣ ਅਤੇ ਨਾਮ ਦਾ ਅਖੰਡ ਕੀਰਤਨ, ਇਹ ਸਾਈਂ ਦੀ ਹਜ਼ੂਰੀ ਦਾ ਵਾਸ ਬਖਸ਼ਦਾ ਹੈ। ਇਹ ਉਸ ਪਿਆਰ ਤੋਂ ਸਾਨੂੰ ਕਦੇ ਗਾਇਬ ਨਹੀਂ ਹੋਣ ਦਿੰਦਾ। ਉਹ ਬੰਦਾ ਕੱਚਾ ਹੈ ਜੋ ਗਾਇਬ ਹੈ ਹਜ਼ੂਰ ਤੋਂ, ਜੋ ਹਜ਼ੂਰੀ ਵਿੱਚ ਰਹਿੰਦਾ ਹੈ ਉਹ ਪਰਵੁਰਦਾ ਹੋ ਗਿਆ। ਹਾਂ ਜੋ ਨਿਰੰਤਰ ਹਜ਼ੂਰੀ ਵਿੱਚ ਵੱਸਦਾ ਹੈ ਸਿਰੇ ਚੜ ਗਿਆ। ਮਾਇਆ ਦੇ ਮੋਹ ਨੇ, ਸਾਡੇ ਦੁਆਲੇ ਦੇ ਸਮਾਨਾਂ ਨੇ ਸਾਨੂੰ ਹਜ਼ੂਰੀ ਵਿੱਚੋਂ ਖਿੱਚ ਖਿੱਚ ਕੇ ਕੱਢਣਾ ਹੈ, ਪਰ ਅਸਾਂ ਵਿੱਚੇ ਵੱਸਦਿਆਂ ਹਜ਼ੂਰੀ ਤੋਂ ਬਾਹਰ ਨਹੀਂ ਆਉਣਾ, ਇਹੋ ਸਾਡਾ ਅਖਾੜੇ ਦਾ ਘੋਲ ਹੈ। ਅਸਾਂ ਭੁੱਲ ਨਾਲ ਭੁਲਾਵਣ ਹਾਰ ਰੁਚੀਆਂ ਅਤੇ ਅੰਦੇਸ਼ਿਆਂ ਨਾਲ ਯੁੱਧ ਕਰਨਾ ਹੈ ਅਤੇ ਉਹਨਾਂ ਉੱਪਰ ਫਤਿਹ ਪਾਉਣੀ ਹੈ। ਪੰਜ ਮਹਾਂਬਲੀਆਂ ਉੱਤੇ ਜੋ ਹਜ਼ੂਰੀ ਤੋਂ ਗਾਇਬ ਕਰਨ ਵਾਲੇ ਦੂਤ ਹਨ, ਫਤਿਹ ਪਾਉਣੀ ਅਤੇ ਉਹਨਾਂ ਨੂੰ ਨੇੜ ਲੈਣਾ ਅਤੇ ਸਦਾ ਹਜ਼ੂਰੀ ਵਿੱਚ ਵਸਣਾ, ਇਹ ਸਾਡੀ ਜਿੱਤ ਹੈ। ਉਹ ਸਾਹਿਬ ਸਦਾ ਹਾਜ਼ਰ ਹੈ, ਹਾਜ਼ਰ ਨਾਜ਼ਰ ਹੈ, ਅਸੀਂ ਉਸ ਦੀ ਹਜ਼ੂਰੀ ਵਿੱਚ ਹਾਂ ਪਰ ਮਨ ਨੂੰ ਹਜ਼ੂਰੀ ਤੋਂ ਗੈਰ ਹਾਜ਼ਰ ਰੱਖਦੇ ਹਾਂ। ਹੁਣ ਅਸਾਂ ਸਿੱਖਣਾ ਹੈ ਮਨ ਨੂੰ ਸਦਾ ਹਜ਼ੂਰੀ ਵਿੱਚ ਹਾਜ਼ਰ ਰੱਖਣਾ। ਪੀਰ ਜੀ ਠੰਡਾ ਸਾਹ ਲੈ ਕੇ, ਸੱਚ ਸੱਚ ਪਰ ਉਪਰਾਲਾ। ਗੁਰੂ ਜੀ ਸਿਫਤ ਸਲਾਹ ਦਾ ਕੀਰਤਨ ਅਤੇ ਨਾਮ ਦਾ ਜਪ, ਅੱਠ ਪੈਰ ਨਾਮ ਨੂੰ ਫੜੀ ਰੱਖੋ। ਨਾਮ ਹਜ਼ੂਰੀ ਵਿੱਚ ਰੱਖਦਾ ਹੈ, ਉਸ ਦੀ ਯਾਦ, ਪਿਆਰ ਭਰੀ ਯਾਦ, ਸਿਫਤ ਸਲਾਹ ਵਾਲੀ ਯਾਦ, ਸ਼ੁਕਰ ਤੇ ਅਰਦਾਸ ਵਾਲੀ ਯਾਦ, ਬਸ ਇਹ ਹੀ ਨਾਮ ਹੈ। ਇਹ ਸੁਣਦਾ ਪੀਰ ਰੰਗ ਵਿੱਚ ਰਤੜਾ ਹੁੰਦਾ ਗਿਆ, ਉਸੇ ਸਵਾਦ ਵਿੱਚ ਹਜ਼ੂਰੀ ਵਿੱਚ ਟਿਕ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।